ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਉ ਰੱਖੈ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹਉਮੈ ਸ਼ਬਦ ਜਲਾਇਆ ਰਾਮ ਭਗਤ ਜਨਾ ਕੀ ਹਰ ਜੀਉ ਰੱਖੈ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹਉਮੈ ਸ਼ਬਦ ਜਲਾਇਆ ਰਾਮ ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰ ਸੱਚਾ ਜਿੰਨੀ ਸੱਚੋ ਸੱਚ ਕਮਾਇਆ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰ ਸੱਚਾ ਜਿੰਨੀ ਸੱਚੋ ਸੱਚ ਕਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਭੀਸ਼ਮਾਰਯਥਾ ਅਗੰਤਿ ਅਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਾਹਿਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਹਾਨ ਮਹਿਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਤਰਸ ਕਰਦਿਆਂ ਹੋਇਆਂ ਨਜ਼ਰੇ ਇਨਾਇਤ ਕਰਦਿਆਂ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਅਨੰਤ ਬ੍ਰਹਿਮੰਡਾਂ 'ਚੋਂ ਸਭ ਤੋਂ ਵੱਡੇ ਮਹਾਨ ਮਰਕਜ਼ ਰੂਹਾਨੀਅਤ ਦੇ ਮਰਕਜ਼ ਪਵਿੱਤਰ ਅਸਥਾਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਦੀ ਧੜਕਣ ਜਿਸ ਲਈ ਨਿਤਨੇਮ ਤੋਂ ਬਾਅਦ ਸਮਾਗਮਾਂ ਤੋਂ ਬਾਅਦ ਦੋ ਵੇਲੇ ਸਿੱਖ ਅਰਦਾਸ ਕਰਦਾ ਹੈ ਜਿਸ ਅਸਥਾਨ ਦੇ ਦਰਸ਼ਨ ਇਸ਼ਨਾਨ ਦੀ ਯਾਚਨਾ ਕਰਦਾ ਤਰਸ ਕਰਦਿਆਂ ਹੋਇਆਂ ਸਾਹਿਬ ਜੀਆਂ ਨੇ ਸਾਡੇ ਜੀਵਨ ਦੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਨ ਦਾ ਸੁਭਾਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਫਿਰ ਸਦਾਏ ਬਾਰਗਾਹ ਸ਼ਹਿਨਸ਼ਾਹੇ ਦੋ ਆਲਮ ਗੁਰੂ ਦੇਵ ਜੀ ਦਾ ਅੰਮ੍ਰਿਤ ਵੇਲੇ ਦਾ ਪਾਵਨ ਹੁਕਮਨਾਮਾ ਆਪਣੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਕਮਲਾਂ ਦਾ ਧਿਆਨ ਕਰਦਿਆਂ ਸਤਿਗੁਰੂ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਤੀਸਰੇ ਗੁਰੂ ਨਾਨਕ ਮਹਾਨ ਬਰਕਤਾਂ ਨਾਲ ਭਰਿਆ ਹੋਇਆ ਹਿਰਦਾ ਜਿਨ੍ਹਾਂ ਨੂੰ ਭੱਟ ਜਨਾਂ ਨੇ ਸਜਦਾ ਕਰਦੇ ਹੋਏ ਆਖਿਆ ਕਿ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਉਖ ਪਿਵਨ ਕੀ, ਬੰਸਤ ਸਿੱਧ ਕੋ ਬਿੱਧ ਮਿਲਾਇਓ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਆਣ ਤੀਰ ਬਿਪਾਸ ਬਨਾਇਓ, ਗਇਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਜਿਨ੍ਹਾਂ ਦਾ ਦੀਦਾਰ ਮਾਤਰ ਵੱਡੇ ਸੁੱਖਾਂ ਦੀ ਦਾਤ ਝੋਲੀ 'ਚ ਪਾ ਦਿੰਦਾ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਇਹ ਬੋਲ ਆਖੇ ਨੇ। ਸੂਹੀ ਰਾਗ ਕਾਫੀ ਥਾਟ ਦਾ ਦੀ ਰਾਗਣੀ ਹੈ ਸਾੜਵ, ਔਰ ਇਸਨੂੰ ਗਾਉਣ ਦਾ ਵੇਲਾ ਵਿਦਵਾਨਾਂ ਨੇ ਸੰਗੀਤ ਸਮਝਣ ਵਾਲਿਆਂ ਨੇ ਦਿਨ ਦੋ ਘੜੀਆਂ ਚੜ੍ਹੇ ਬਿਆਨ ਕੀਤਾ ਹੈ। ਇਸ ਪਾਵਨ ਸ਼ਬਦ ਦੇ ਚਾਰ ਪਦ ਹਨ ਜੋ ਸਤਿਗੁਰੂ ਜੀ ਨੇ ਸਾਡੀ ਝੋਲੀ 'ਚ ਪਾਏ ਨੇ। ਇਹਨਾਂ ਮੁਬਾਰਕ ਬਚਨਾਂ ਵਿੱਚ ਦੋ ਤਰ੍ਹਾਂ ਦਾ ਜੀਵਨ ਜੀਵਨ ਵਾਲਿਆਂ ਮਨੁੱਖਾਂ ਦਾ ਜ਼ਿਕਰ ਹੈ। ਇੱਕ ਉਹ ਮਨੁੱਖ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਆਪਣੀ ਪ੍ਰਾਪਰਟੀ ਜਾਣ ਲਿਆ, ਬਈ ਮੇਰਾ ਜੀਵਨ ਹੈ, ਮੈਂ ਜਿਸ ਤਰ੍ਹਾਂ ਮਰਜ਼ੀ ਜੀਵਾਂ। ਜਿਵੇਂ ਆਮ ਹੀ ਅੱਜ ਕੱਲ੍ਹ ਸੁਣਾਈ ਪੈ ਜਾਂਦਾ, ਜਦ ਕੋਈ ਮਾਤਾ ਪਿਤਾ ਮਮਤਾ ਭਰਿਆ ਹਿਰਦਾ ਰੱਖਦਿਆਂ ਬੱਚਿਆਂ ਨੂੰ ਕਹਿ ਦਿੰਦਾ, ਬਈ ਮੇਰੇ ਬੱਚਿਓ ਗੁਰੂ ਦੇ ਨਾਲ ਜੁੜਨਾ ਲਾਜ਼ਮੀ ਹੈ, ਸੇਵਾ ਕਰਨਾ, ਸਿਮਰਨ ਕਰਨਾ, ਸਤਸੰਗ ਕਰਨਾ ਜ਼ਿੰਦਗੀ ਦੀ ਅਹਿਮ ਜ਼ਰੂਰਤ ਹੈ। ਅਤੇ ਅੱਗੋਂ ਉਹਨਾਂ ਨੂੰ ਕਹਿੰਦੇ ਹੋਏ ਸੁਣਿਆ ਜਾਂਦਾ, ਬਈ ਇਟਸ ਨਾਟ ਯੋਰ ਲਾਈਫ, ਇਟਸ ਮਾਈ ਲਾਈਫ, ਇਹ ਮੇਰੀ ਜ਼ਿੰਦਗੀ ਹੈ, ਮੈਂ ਆਪਣੇ ਢੰਗ ਨਾਲ ਜੀਵਣੀ ਹੈ, ਮੇਰੇ ਜੀਵਨ ਦੀ ਆਪਣੀ ਸ਼ੈਲੀ ਹੈ। ਕੌਣ ਦੱਸੇ ਪੁਰਖਾ, ਇਹ ਜ਼ਿੰਦਗੀ ਤੇਰੀ ਪ੍ਰਾਪਰਟੀ ਨਹੀਂ, ਇਸ ਜ਼ਿੰਦਗੀ ਦਾ ਮਾਲਕ ਤੂੰ ਨਹੀਂ ਹੈ, ਬਲਕਿ ਇਸ ਜ਼ਿੰਦਗੀ ਦਾ ਮਾਲਕ ਕਰਤਾ ਪੁਰਖ ਹੈ। ਪਰ ਸਮਝ ਨਹੀਂ ਆਉਂਦੀ, ਮਨੁੱਖ ਆਪਣੀ ਸਮਝ ਲੈਂਦਾ। ਜਿਵੇਂ ਬਾਕੀ ਸੰਸਾਰ ਦੀਆਂ ਵਸਤੂਆਂ ਨੂੰ ਅਸੀਂ ਅਗਿਆਨਤਾ ਵਸ ਆਪਣੀਆਂ ਹੀ ਸਮਝ ਲੈਂਦੇ ਹਾਂ, ਪਦਵੀ ਪ੍ਰਤਿਸ਼ਠਾ ਮਾਣ ਸਨਮਾਨ ਅਸੀਂ ਆਪਣਾ ਹੀ ਸਮਝ ਲੈਂਦੇ ਹਾਂ, ਹੂ ਬਹੂ ਇਸੇ ਤਰ੍ਹਾਂ ਅਗਿਆਨਤਾ ਦੇ ਕਾਰਨ ਅਸੀਂ ਇਸ ਮਹਾਨ ਦਾਤ ਜੋ ਗੁਰੂ ਨੇ ਸਾਡੀ ਝੋਲੀ 'ਚ ਪਾ ਕੇ ਨਿਵਾਜਿਆ ਹੈ, ਇਸ ਨੂੰ ਵੀ ਆਪਣਾ ਹੀ ਸਮਝ ਲੈਂਦੇ, ਫਿਰ ਆਪਣੇ ਅਨੁਸਾਰ ਜੀਵਨ ਸ਼ੈਲੀ ਅਪਣਾ ਲੈਂਦੇ। ਕੋਈ ਨਸ਼ਿਆਂ ਵਿੱਚ, ਵਿਸ਼ਿਆਂ ਵਿੱਚ, ਬੇਈਮਾਨੀ, ਰਿਸ਼ਵਤਖੋਰੀ ਅਤੇ ਹੋਰ ਇਸ ਤਰ੍ਹਾਂ ਦੇ ਅਵਗਣਾਂ ਨਾਲ ਵੀ ਆਪਣੇ ਆਪ ਨੂੰ ਭਰ ਲੈਂਦਾ। ਜਾਂ ਦੂਜੇ ਸ਼ਬਦਾਂ 'ਚ ਕਹਿ ਸਕਦੇ ਹਾਂ, ਹਰ ਵੇਲੇ ਆਪਣੇ ਹੀ ਮਨ ਦੀ ਮਰਜ਼ੀ ਕਰਦਾ, ਉਸ ਜੀਵਨ ਸ਼ੈਲੀ ਵਾਲੇ ਨੂੰ ਮਨਮੁੱਖ ਆਖਿਆ ਜਾਂਦਾ, ਬਈ ਇਹ ਮਨ ਦੇ ਪਿੱਛੇ ਚੱਲਣ ਵਾਲਾ ਹੈ। ਇੱਕ ਜ਼ਿਕਰ ਮਹਾਰਾਜ ਨੇ ਥੋੜ੍ਹਾ ਜਿਹਾ ਮਨਮੁੱਖਾਂ ਦਾ ਕੀਤਾ ਹੈ, ਦੋ ਪਹਿਲੇ ਪਦੇ ਅਤੇ ਚੌਥਾ ਪਦਾ, ਇਹਨਾਂ ਵਿੱਚ ਸਾਹਿਬ ਜੀ ਨੇ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ। ਪਹਿਲੇ ਪਦੇ ਵਿੱਚ ਵੀ ਸਾਹਿਬ ਇਸੇ ਹੀ ਮਹਾਨ ਵਿਚਾਰ ਨੂੰ ਸੰਸਾਰ ਨਾਲ ਸਾਂਝੀ ਕਰਦੇ ਨੇ। ਕਹਿੰਦੇ ਨੇ ਭਗਤ ਜਨਾਂ ਕੀ ਹਰ ਜੀਉ ਰੱਖੈ, ਜੁਗ ਜੁਗ ਰੱਖਦਾ ਆਇਆ ਰਾਮ। ਇਹ ਭਾਈ ਇਸ ਗੱਲ ਨੂੰ ਆਪਣੇ ਮਨ ਵਿੱਚ ਵਿਚਾਰ ਕੇ ਦੇਖ ਕਿ ਪਰਮਾਤਮਾ ਕਰਤਾ ਪੁਰਖ ਆਪਣੇ ਭਗਤਾਂ ਦੀ ਰਾਖੀ ਸਦਾ ਹੀ ਕਰਦਾ ਹੈ, ਉਹਨਾਂ ਨੂੰ ਬੱਚਿਆਂ ਦੀ ਤਰ੍ਹਾਂ ਪਾਲੇ, ਬਾਲਕ ਵਾਂਗ ਦੇਖੇ ਆਪ ਕਰ, ਆਪਣਾ ਹੱਥ ਦੇ ਕੇ ਬਚਾ ਲੈਂਦਾ ਹੈ। ਬੇਸ਼ੱਕ ਮਾਰਨ ਵਾਲਾ ਸੋਚੇ ਮੈਂ ਮਾਰ ਦਿੱਤਾ ਹੈ, ਪਰ ਬਚਾਉਣ ਵਾਲਾ ਉਹ ਕਰਤਾ ਪੁਰਖ ਆਪ ਹੱਥ ਦੇ ਕੇ ਬਚਾ ਲੈਂਦਾ ਹੈ। ਭਗਤ ਜਨਾਂ ਕੀ ਹਰ ਜੀਉ ਰੱਖੈ, ਸਾਹਿਬ ਕਹਿੰਦੇ ਕਦੋਂ ਕੁ ਤੋਂ ਰੱਖਦਾ ਆ ਰਿਹਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਹਨ, ਆਪ ਕਹਿੰਦੇ ਹਰ ਯੁੱਗ ਵਿੱਚ ਰਾਖੀ ਕਰਦਾ ਹੈ, ਹਰ ਪਲ ਰਾਖੀ ਕਰਦਾ ਹੈ, ਹਰ ਸਵਾਸ ਸਵਾਸ ਰਾਖੀ ਕਰਦਾ ਹੈ। ਬੜੇ ਮਹਾਂ ਬੋਲ ਨੇ ਸਾਹਿਬ ਜੀਆਂ ਦੇ, ਕਹਿੰਦੇ ਨੇ ਪ੍ਰਤ ਪਾਲੈ ਅਪਿਆਉ ਦੇ ਕਸ ਊਣ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਉਹ ਮਹਿਮਾ ਦਾ ਮਾਲਕ, ਵਡਿਆਈਆਂ ਦਾ ਮਾਲਕ, ਜਿਸ ਦੀ ਸੋਭਾ ਜ਼ਰੇ ਜ਼ਰੇ 'ਚੋਂ ਸੁਣਾਈ ਪੈਂਦੀ ਹੈ, ਉਹ ਸਾਡੀ ਹਰ ਸਾਹ ਰਾਖੀ ਕਰਦਾ, ਹਰ ਪਲ ਰਾਖੀ ਕਰਦਾ ਹੈ। ਆਪ ਜਿਤਨੇ ਭਾਗਸ਼ਾਲੀ ਸਤਿਗੁਰੂ ਜੀ ਦੀ ਬਾਣੀ ਦੇ ਅਨਮੋਲ ਰਤਨ ਬੋਲਾਂ ਨੂੰ ਸਰਵਣ ਕਰ ਰਹੇ ਹੋ, ਦਾਸ ਵੀ ਸੁਣਾ ਨਹੀਂ ਰਿਹਾ, ਸਰਵਣ ਹੀ ਕਰ ਰਿਹਾ। ਇਹ ਅਨਮੋਲ ਰਤਨ ਨੇ, ਇਹਨਾਂ ਦਾ ਮੁੱਲ ਕੋਈ ਨਹੀਂ। ਇਹਨਾਂ ਬਚਨਾਂ ਦੀ ਕੀਮਤ ਦੇਣੀ ਤਾਂ ਬ੍ਰਹਿਮੰਡ 'ਚ ਕਿਸੇ ਦੇ ਵੱਸ ਦੀ ਵੀ ਗੱਲ ਨਹੀਂ ਹੈ। ਇਹਨਾਂ ਬਚਨਾਂ ਦੀ ਕੀਮਤ ਅੰਕੀ ਵੀ ਨਹੀਂ ਜਾ ਸਕਦੀ, ਪਾਈ ਵੀ ਨਹੀਂ ਜਾ ਸਕਦੀ। ਇਸ ਲਈ ਇਹਨਾਂ ਨੂੰ ਮਹਾਨ ਅਨਮੋਲ ਰਤਨ ਹੀ ਆਖਿਆ ਜਾ ਸਕਦਾ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਦਾ ਹਾਂ, ਸਾਹਿਬ ਫੁਰਮਾਨ ਕਰਦੇ ਨੇ, ਭਗਤ ਜਨਾਂ ਕੀ ਹਰ ਜੀਉ ਰੱਖੈ ਜੁਗ ਜੁਗ ਰੱਖਦਾ ਆਇਆ ਰਾਮ। ਰੱਖੈ ਦਾ ਮਤਲਬ ਰਾਖੀ ਕਰਦਾ ਹੈ, ਸੰਭਾਲ ਕਰਦਾ ਹੈ, ਅਤੇ ਹਰ ਯੁੱਗ ਵਿੱਚ ਸਦਾ ਸਦਾ ਉਹਨਾਂ ਦੀ ਰਾਖੀ ਗਲ ਨਾਲ ਲਾ ਕੇ ਕਰਦਾ। ਬੜੇ ਮਹਾਂਬੋਲ ਨੇ ਮੇਰੇ ਪਾਤਸ਼ਾਹ ਜੀਆਂ ਦੇ। ਤੁਸੀਂ ਵੀ ਤੁਹਾਡੇ ਜੀਵਨ ਵਿੱਚ ਭਾਵੇਂ ਆਪ ਸਾਰੇ ਇਸ ਪਾਵਨ ਦਰਬਾਰ ਜਿਸ ਦਾ ਨਾਮ ਸ੍ਰੀ ਮੰਜੀ ਸਾਹਿਬ ਹੈ, ਮੰਜੀ ਸਾਹਿਬ ਇਸ ਲਈ ਆਖਿਆ ਜਾਂਦਾ ਹੈ ਕਿਉਂਕਿ ਇਹ ਬਾਹਰ ਮੇਨ ਦਰਵਾਜ਼ੇ ਤੋਂ ਪ੍ਰਵੇਸ਼ ਕਰਦਿਆਂ ਤੁਹਾਡੇ ਸੱਜੇ ਹੱਥ ਇੱਕ ਛੋਟਾ ਜਿਹਾ ਅਸਥਾਨ ਉਸ ਯਾਦ ਵਿੱਚ ਬਣਿਆ ਹੋਇਆ। ਇੱਥੇ ਹੀ ਮੰਜੀ 'ਤੇ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ 12 ਮਾਹ ਉਚਾਰਨ ਕੀਤਾ ਸੀ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ। ਵੈਸੇ ਸਾਰਾ ਹੀ ਪ੍ਰਾਂਗਣ ਸ੍ਰੀ ਦਰਬਾਰ ਸਾਹਿਬ ਜੀ ਦਾ ਹੀ ਹੈਗਾ ਹੈ, ਵੱਖਰਾ ਕੁਛ ਵੀ ਨਹੀਂ। ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਭਾਵੇਂ ਆਪ ਇਸ ਅਸਥਾਨ 'ਤੇ ਬੈਠ ਕੇ ਸਰਵਣ ਕਰ ਰਹੇ ਹੋ, ਗੁਰੂ ਦਰਬਾਰ ਵਿੱਚ ਸਰਵਣ ਕਰ ਰਹੇ ਹੋ ਜਾਂ ਆਪਣੇ ਪਰਿਵਾਰ ਵਿੱਚ ਵੀ ਸਰਵਣ ਕਰਦੇ ਨੇ, ਔਰ ਸਾਰੇ ਜਗਤ 'ਤੇ ਜਿਹੜਾ ਗੁਰੂ ਨਾਨਕ ਦਾ ਪਿਆਰਾ ਹੈ ਨਾ, ਉਹ ਉਡੀਕਦਾ ਰਹਿੰਦਾ ਹੈ ਬਈ ਦਰਬਾਰ ਸਾਹਿਬ ਤੋਂ ਕੀਰਤਨ ਕਦੋਂ ਸ਼ੁਰੂ ਹੋਣਾ, ਉਹਦਾ ਸਮਾਂ ਨਹੀਂ ਲੰਘਦਾ। ਜ਼ਰਾ ਕਿਧਰੇ ਦੇਰ ਹੋ ਜਾਏ, ਕੋਈ ਸਿਗਨਲ ਵਗੈਰਾ ਖਰਾਬ ਹੋਵੇ, ਜਿਵੇਂ ਮੱਛਲੀ ਪਾਣੀ ਤੋਂ ਬਿਨਾਂ ਤੜਪਦੀ ਹੈ ਨਾ, ਇਸ ਤਰ੍ਹਾਂ ਸਿੱਖ ਇਸ ਅੰਮ੍ਰਿਤ ਆਵਾਜ਼ ਤੋਂ ਬਿਨਾਂ ਤੜਪਣ ਲੱਗ ਪੈ। ਸ਼ਰਤ ਇਹ ਹੈ ਕਿ ਧਿਆਨ ਪੂਰਵਕ ਇਹਨਾਂ ਬੋਲਾਂ ਨੂੰ ਸਰਵਣ ਕਰ। ਜੈਸੇ ਜੈਸੇ ਇਹਨਾਂ ਅੰਮ੍ਰਿਤ ਬਚਨਾਂ ਪ੍ਰਤੀ ਸਾਡਾ ਧਿਆਨ ਵਧੇਗਾ, ਵੈਸੇ ਵੈਸੇ ਸਾਡੇ ਹਿਰਦੇ 'ਚ ਗੁਰੂ ਦਾ ਸਨਮਾਨ ਵਧੇਗਾ। ਸਨਮਾਨ ਵੱਧਦਿਆਂ ਹੀ ਸਾਡਾ ਹਿਰਦਾ ਗੁਰੂ ਦੀ ਨੇੜਤਾ ਪ੍ਰਾਪਤ ਕਰ ਲਵੇ। ਖੈਰ ਮੈਂ ਜ਼ਿਆਦਾ ਸਮਾਂ ਇਸ ਪਾਸੇ ਨਹੀਂ ਲਾਉਣਾ ਚਾਹੁੰਦਾ। ਕਦੀ ਐਸਾ ਹਾਦਸਾ ਜ਼ਿੰਦਗੀ ਵਿੱਚ ਹੋਇਆ ਹੋਵੇਗਾ, ਕੋਈ ਤੇਜ਼ ਗਤੀ ਵਿੱਚ ਵਾਹੀਕਲ ਕੋਲੋਂ ਲੰਘਿਆ ਹੋਵੇਗਾ ਜਾਂ ਕਿਧਰੇ ਪੈਰ ਫਿਸਲਿਆ ਹੋਵੇਗਾ ਅਤੇ ਤੁਹਾਡੇ ਮੂੰਹੋਂ ਨਿਕਲ ਗਿਆ ਹੋਣਾ ਹੈ ਬਈ ਅੱਜ ਤਾਂ ਸਾਨੂੰ ਗੁਰੂ ਨੇ ਹੀ ਬਚਾ ਲਿਆ, ਗੁਰੂ ਨੇ ਹੀ ਰਾਖੀ ਕਰ ਲਈ। ਅਤੇ ਕੌਣ ਦੱਸੇ ਪੁਰਖਾ, ਕੇਵਲ ਅੱਜ ਹੀ ਗੁਰੂ ਨੇ ਰਾਖੀ ਨਹੀਂ ਕੀਤੀ ਬਲਕਿ ਹਰ ਪਲ ਗੁਰੂ ਹੀ ਰਾਖੀ ਕਰਦਾ ਹੈ। ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ, ਸਦਾ ਜੋ ਨਾਲ ਰਹਿੰਦਾ ਹੈ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਿਭੂਤੇ। ਜਿਸ ਦੀ ਮਹਿਮਾ ਅਭੰਗ ਹੈ, ਅਟਲ ਹੈ, ਸਦੀਵੀ ਹੈ, ਉਹ ਸਦਾ ਸਾਡੇ ਨਾਲ ਕਿਉਂ ਰਹੇਗਾ? ਮਨ ਵਿੱਚ ਸਵਾਲ ਆ ਸਕਦਾ ਬਈ ਇਤਨਾ ਵੱਡਾ ਬਰਕਤਾਂ ਦਾ ਮਾਲਕ, ਕਰੋੜ ਬ੍ਰਹਿਮੰਡਾਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਉਸਨੂੰ ਕੀ ਲੋੜ ਪਈ ਹੈ ਕਿ ਸਾਡੇ ਵਰਗੇ ਮਾਮੂਲੀ ਮਾਮੂਲੀ ਲੋਕਾਂ ਦੇ ਵੀ ਨਾਲ ਰਹਿੰਦਾ ਫਿਰਦਾ ਹੋਵੇ? ਬਲਕਿ ਸਾਹਿਬ ਕਹਿੰਦੇ ਨੇ ਦੌੜ ਦੌੜ ਕੇ ਨਾਲ ਚੱਲਦਾ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾ। ਉਸਨੂੰ ਕੀ ਲੋੜ ਪਈ ਹੋਈ ਹੈ? ਦਰਅਸਲ ਐਸਾ ਹੈ ਅਗਰ ਕੋਈ ਮਹਾਰਾਣੀ ਵੀ ਹੋਵੇ ਨਾ ਪਟਰਾਣੀ ਵੀ ਹੋਵੇ ਆਪਣੇ ਬੱਚੇ ਦੇ ਮਗਰ ਮਗਰ ਉਹ ਵੀ ਦੌੜੀ ਫਿਰਦੀ ਹੈ, ਬੱਚੇ ਨੂੰ ਪਾਲਦੀ ਹੈ ਸੰਭਾਲਦੀ ਹੈ। ਜੇ ਬੱਚਾ ਸੁੱਤਾ ਵੀ ਪਿਆ ਹੋਵੇਗਾ ਮਜ਼ਾਲ ਹੈ, ਮਾਂ ਉਸਦੇ ਸਰੀਰ 'ਤੇ ਮੱਖੀ ਵੀ ਬੈਠਣ ਦੇ। ਅਤੇ ਪ੍ਰਭੂ ਕੇਵਲ ਸਾਡੀ ਮਾਤਾ ਹੀ ਨਹੀਂ ਹੈ, ਸਾਹਿਬ ਕਹਿੰਦੇ ਨੇ ਸਾਡਾ ਪਿਤਾ ਵੀ ਹੈਗਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਰੇ। ਇਸ ਲਈ ਮਾਤਾ ਪਿਤਾ ਹੈ ਸਾਡਾ, ਪੈਦਾ ਕਰਨ ਵਾਲਾ ਹੈ। ਇਸ ਲਈ ਸਾਡੇ ਦੁਆਲੇ ਦੁਆਲੇ ਨਾਲ ਨਾਲ ਅੱਗੇ ਪਿੱਛੇ ਮਾਂ ਦੀ ਤਰ੍ਹਾਂ ਪਿਤਾ ਦੀ ਤਰ੍ਹਾਂ ਚੱਲਦਾ ਹੋਇਆ ਦੇਖਿਆ ਜਾ ਸਕਦਾ। ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਹਿੰਦੇ ਨੇ ਜਪਣ ਵਾਲਿਆਂ ਦੀ ਰਾਖੀ ਪ੍ਰਭੂ ਹਮੇਸ਼ਾ ਹੀ ਕਰਦਾ ਹੈ, ਆਦਿ ਕਾਲ ਤੋਂ ਹਰ ਯੁੱਗ ਵਿੱਚ ਕਰਦਾ ਆ ਰਿਹਾ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਦਾ ਪਾਠ ਅਤੇ ਅਖਰੀ ਅਰਥ ਸਰਵਣ ਕਰੀਏ। ਪਰ ਪੇਸ਼ਤਰ ਜਿਤਨੇ ਬੈਠੇ ਹੋ, ਕੰਜੂਸੀ ਨਾ ਕਰਨਾ, ਜ਼ਰਾ ਖੁੱਲ੍ਹੇ ਦਿਲ ਨਾਲ ਖੁੱਲ੍ਹੇ ਬਖਸ਼ਿਸ਼ ਭਰੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਤੇ ਸੀਸ ਰੱਖਦਿਆਂ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਸਾਰੇ ਆਪਣੀ ਰਚਨਾ ਤੋਂ ਉਚਾਰਨ ਕਰਦੇ ਹੋਏ ਗੱਜ ਕੇ ਆਖੀਏ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈਗਾ, ਜੇ ਮਨ ਵਿੱਚ ਦੂਜੇ ਦਾ ਖਿਆਲ ਆ ਜਾਏ ਫਿਰ ਮਨੁੱਖ ਉਸ ਇੱਕ ਨਾਲ ਜੁੜ ਹੀ ਨਹੀਂ ਸਕਦਾ। ਅਤੇ ਉਸ ਇੱਕ ਨਾਲ ਜੁੜਨ ਦਾ ਜਿਹੜਾ ਸਾਨੂੰ ਪੈਦਾ ਕਰ ਰਿਹਾ, ਪਾਲ ਰਿਹਾ, ਸੰਭਾਲ ਰਿਹਾ, ਤਿੰਨੇ ਕਿਰਿਆਵਾਂ ਜਿਸ ਇੱਕ ਤੋਂ ਹੁੰਦੀਆਂ ਨੇ, ਜੇ ਉਸ ਇੱਕ ਨਾਲ ਜੁੜਨਾ ਹੋਵੇ ਤਾਂ ਸੌਖਾ ਕੰਮ ਨਹੀਂ, ਆਪਣੇ ਬਲ ਨਾਲ ਨਹੀਂ ਹੋ ਸਕਦਾ। ਇਹ ਆਪਣੇ ਬਲ ਨਾਲ ਕੋਈ ਸੋਚੇ ਹੋ ਜਾਏਗਾ ਤਾਂ ਇਹ ਬਿਲਕੁਲ ਐਸਾ ਕਹਿਣ ਮੁਤਾਬਕ ਹੋਵੇਗਾ ਜਿਵੇਂ ਕੋਈ ਕਹੇ ਕਿ ਮੈਂ ਸੱਤੋਂ ਹੀ ਸਾਗਰ ਆਪਣੇ ਸਰੀਰਕ ਬਲ ਨਾਲ ਤਰ ਕੇ ਪਾਰ ਲੰਘ ਜਾਵਾਂ। ਨਹੀਂ ਹੋ ਸਕਦਾ, ਇਤਿਹਾਸ ਵਿੱਚ ਕੋਈ ਐਸਾ ਦਿਖਾਈ ਨਹੀਂ ਪੈਂਦਾ। ਇਹ ਇੰਗਲਿਸ਼ ਚੈਨਲ ਜ਼ਰੂਰ ਕੁਝ ਲੋਕਾਂ ਨੇ ਪਾਰ ਕਰਨ ਦਾ ਬਲ ਪ੍ਰਗਟ ਕੀਤਾ ਹੈ, ਪਰ ਇੱਕ ਵੀ ਮਨੁੱਖ ਸੰਸਾਰ 'ਤੇ ਐਸਾ ਦਿਖਾਈ ਨਹੀਂ ਪਿਆ ਜਿਸਨੇ ਸੱਤੇ ਹੀ ਸਾਗਰ ਲਗਾਤਾਰ ਆਪੇ ਸਰੀਰਕ ਬਲ ਨਾਲ ਤਰ ਕੇ ਪਾਰ ਕੀਤੇ ਹੋ। ਇਹ ਤਾਂ ਹਵਾਈ ਜਹਾਜ਼ 'ਚ ਬੈਠ ਕੇ ਘੰਟਿਆਂ ਵਿੱਚ ਹੀ ਪਾਰ ਹੋ ਜਾਂਦੇ, ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਹੋ ਜਾਂਦਾ ਹੈ। ਜੇ ਕੋਈ ਸੌਖਾ ਕਰਤਾ ਪੁਰਖ ਨਾਲ ਜੁੜਨਾ ਚਾਹੇ ਤਾਂ ਗੁਰੂ ਅਮਰਦਾਸ ਕਹਿੰਦੇ ਨੇ ਉਹ ਨੁਕਤਾ ਹੈ ਗੁਰਪ੍ਰਸਾਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਹੋ ਜਾਏ, ਮਰਹਮਤ ਹੋ ਜਾਏ, ਫਿਰ ਉਸ ਪ੍ਰਸਾਦ ਕਿਰਪਾ ਦੇ ਸਾਗਰ ਇੱਕ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ।
ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ।
ਸੂਹੀ ਰਾਗ 'ਚ ਸ਼ਬਦ ਮਹਾਰਾਜ ਨੇ ਆਖੇ ਨੇ ਤਿੰਨ ਤਾਲਾ, ਘਰ ਤੀਜਾ ਹੈ। ਹਾਂਜੀ,
ਭਗਤ ਜਨਾ ਕੀ ਹਰ ਜੀਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ।
ਉਸਦੀ ਇਹ ਵਡਿਆਈ ਹੈ, ਉਸਦੀ ਇਹ ਮਮਤਾ ਹੈ, ਉਸਦਾ ਇਹ ਸੁਭਾਅ ਹੈ, ਉਹ ਜੁਗਾਂ ਜੁਗਾਂ ਤੋਂ ਹਰ ਯੁੱਗ ਵਿੱਚ ਆਪਣੇ ਨਾਲ ਜੁੜੇ ਹੋਏ ਹਿਰਦਿਆਂ ਭਗਤ ਜਨਾਂ ਦੀ, ਸਿਮਰਨ ਵਾਲਿਆਂ ਦੀ ਰਾਖੀ ਕਰਦਾ ਆਇਆ ਹੈ। ਹਾਂਜੀ,
ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਲਾਇਆ ਰਾਮ।
ਇੱਕ ਵਾਰੀ ਫਿਰ ਆਖੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਮਹਾਰਾਜ ਭਗਤ ਦੀ ਵਿਆਖਿਆ ਵੀ ਕਰਦੇ ਨੇ ਵੀ ਭਗਤ ਕਿਸ ਨੂੰ ਆਖਿਆ ਜਾ ਸਕਦਾ। ਵੈਸੇ ਤਾਂ ਸੰਸਾਰ 'ਤੇ ਅਣਗਿਣਤ ਲੋਕ ਮਿਲ ਜਾਣਗੇ ਜਿਨ੍ਹਾਂ ਨੇ ਖਾਸ ਪ੍ਰਕਾਰ ਦੇ ਲਿਬਾਸ ਨੂੰ ਹੀ ਭਗਤੀ ਸਮਝ ਲਿਆ, ਕਿਸੇ ਥਾਂ 'ਤੇ ਆਉਣ ਜਾਣ ਨੂੰ ਹੀ ਭਗਤੀ ਸਮਝ ਲਿਆ। ਮਹਾਰਾਜ ਕਹਿੰਦੇ ਨੇ ਭਗਤ ਉਹ ਹੈਗਾ ਹੈ ਸੋ ਭਗਤ ਜੋ ਗੁਰਮੁਖ ਹੋਵੇ, ਜਿਹੜਾ ਗੁਰੂ ਨਾਲ ਜੁੜ ਜਾਏ। ਬਾਕੀ ਸਾਰੇ ਪਾਸਿਆਂ ਤੋਂ ਸੁਰਤ ਨੂੰ ਹੋੜ ਕੇ ਗੁਰੂ ਸ਼ਬਦ ਨਾਲ ਜੋੜ ਲਵੇ, ਗੁਰੂ ਅਨੁਸਾਰ ਜ਼ਿੰਦਗੀ ਆਵੇ। ਜਿਹੜਾ ਗੁਰੂ ਦੇ ਸਨਮੁਖ ਹੋ ਜਾਏ ਫਿਰ ਉਹਦਾ ਜੀਵਨ ਵੀ ਐਸਾ ਹੁੰਦਾ, ਉਹਦੇ ਅੰਦਰੋਂ ਹਉਮੈ ਸੜ ਜਾਂਦੀ ਹੈ, ਮੁੱਕ ਜਾਂਦੀ। ਕਿਸ ਤਰ੍ਹਾਂ ਮੁੱਕਦੀ ਹੈ? ਸਾਹਿਬ ਕਹਿੰਦੇ ਨੇ ਗੁਰੂ ਦੇ ਸ਼ਬਦ ਦੀ ਕਮਾਈ ਦੁਆਰਾ, ਗੁਰੂ ਦੇ ਬਚਨਾਂ ਅਨੁਸਾਰ ਚੱਲਣ ਸਦਕਾ, ਜਪ ਕਰਨ ਸਦਕਾ। ਹਉਮੈ ਸ਼ਬਦ ਜਲਾਇਆ ਰਾਮ, ਸ਼ਬਦ ਦੁਆਰਾ ਉਹਦੀ ਹਉਮੈ ਸੜ ਜਾਂਦੀ। ਬੜੇ ਸੱਜਣ ਤਾਂ ਇਹੀ ਕਹਿੰਦੇ ਨੇ, ਤੁਹਾਨੂੰ ਮਿਲ ਜਾਣਗੇ ਕਹਿੰਦੇ ਹੋਏ, ਬਈ ਉਹ ਹਉਮੈ ਦਾ ਸ਼ਬਦ ਜਲਾ ਦਿੰਦਾ। ਪਤਾ ਨਹੀਂ ਹਉਮੈ ਦਾ ਕਿਹੜਾ ਸ਼ਬਦ ਹੁੰਦਾ ਹੈ ਜਿਹੜਾ ਜਲ ਜਾਂਦਾ ਹੈ। ਅਸਲ ਗੱਲ ਇਹ ਹੈ ਹਉਮੈ ਪਰਮਾਤਮਾ ਦੇ ਸ਼ਬਦ ਦੁਆਰਾ ਮੁੱਕਦੀ ਹੈ, ਹੋਰ ਕੋਈ ਤਰੀਕਾ ਨਹੀਂ। ਹਉਂ ਹਉਂ ਮੈਂ ਵਿੱਚੋਂ ਖੋਵੈ, ਆਪਣੇ ਅੰਦਰੋਂ ਖੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਵੀ ਇਹ ਬਚਨ, ਇਹ ਮਹਾਨ ਨੁਕਤਾ ਅਸੀਂ ਅਪਣਾਈਏ ਜਾਂ ਨਾ ਅਪਣਾਈਏ, ਪਰ ਸਾਡੀ ਝੋਲੀ 'ਚ ਪਾਇਆ ਹੋਇਆ, ਇਸ ਮਹਾਨ ਰਤਨ ਨਾਲ ਨਿਵਾਜਿਆ ਹੋਇਆ ਹੈ। ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਹ ਐਸਾ ਮਹਾਂਮੰਤਰ ਹੈ ਵਾਹਿਗੁਰੂ, ਇਸ ਨੂੰ ਜਪਦਿਆਂ ਜਪਦਿਆਂ ਹਉਮੈ ਆਪੇ ਹੀ ਮੁੱਕ ਜਾਂਦੀ, ਹਉਮੈ ਗੁਆਚ ਹੀ ਜਾਂਦੀ। ਜਿਹੜੀ ਚੀਜ਼ ਗੁਆਚ ਜਾਏ ਨਾ, ਉਸ ਬਾਰੇ ਇਹ ਵੀ ਪਤਾ ਨਹੀਂ ਹੁੰਦਾ ਕਿੱਥੇ ਗੁਆਚ ਗਈ। ਜੇ ਕਿਸੇ ਸੱਜਣ ਦਾ ਕੋਈ ਸਮਾਨ ਗੁਆਚ ਜਾਏ ਤਾਂ ਅਸੀਂ ਸੁਭਾਵਿਕ ਹੀ ਪੁੱਛ ਲੈਂਦੇ ਹਾਂ ਵੀ ਸੱਜਣਾ ਕਿੱਥੇ ਗੁਆਚਿਆ। ਪਤਾ ਨਹੀਂ ਇਹ ਸਵਾਲ ਕਿਵੇਂ ਹੋ ਜਾਂਦਾ ਹੈ। ਸਿਆਣਪ ਵਾਲਾ ਸਵਾਲ ਨਹੀਂ ਹੈ ਬਈ, ਪੁਰਖਾ ਜੇ ਉਸਨੂੰ ਪਤਾ ਹੀ ਹੋਵੇ ਕਿੱਥੇ ਗੁਆਚਿਆ ਹੈ, ਫਿਰ ਗੁਆਚਿਆ ਹੀ ਕਿਉਂ, ਫਿਰ ਉੱਥੋਂ ਹੀ ਲੱਭ ਲੈਂਦਾ, ਚੁੱਕ ਲੈਂਦਾ। ਗੁਆਚਿਆ ਤਾਂ ਹੈ, ਖੋਇਆ ਤਾਂ ਹੈ ਕਿਉਂਕਿ ਪਤਾ ਹੀ ਨਹੀਂ ਕਿੱਥੇ ਖੋ ਗਿਆ। ਭਾਈ ਗੁਰਦਾਸ ਜੀਆਂ ਦਾ ਬੜਾ ਗਹਿਰਾ ਅੰਮ੍ਰਿਤ ਲਬਰੇਜ਼ ਬਚਨ ਹੈ। ਉਹਨਾਂ ਦੇ ਬਚਨਾਂ ਨੂੰ ਗੁਰੂ ਬਚਨਾਂ ਤੁਲ ਸਨਮਾਨ ਪ੍ਰਾਪਤ ਹੈ। ਕਹਿੰਦੇ ਨੇ ਪਤਾ ਹੀ ਨਹੀਂ ਚੱਲਦਾ ਹਉਮੈ ਕਿੱਥੇ ਚਲੀ ਜਾਂਦੀ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਐਸੇ ਪੁਰਖ ਸ਼ਬਦ ਅਭਿਆਸ ਦੁਆਰਾ ਆਪਣੀ ਹਉਮੈ ਨੂੰ ਖਤਮ ਕਰ ਲੈਂਦੇ ਨੇ, ਮਨ ਨੂੰ ਜਲਾ ਦਿੰਦੇ। ਵੈਸੇ ਜਿਹੜੀ ਚੀਜ਼ ਕਿਤੇ ਗੁਆਚ ਜਾਏ ਫਿਰ ਸ਼ਾਇਦ ਲੱਭ ਵੀ ਪਵੇ, ਪਰ ਜਿਹੜੀ ਜਲ ਜਾਏ ਉਸਦਾ ਰੂਪ ਹੀ ਗੁਆਚ ਜਾਂਦਾ। ਜਲ ਕੇ ਰਾਖ ਹੋ ਜਾਂਦੀ ਹੈ, ਅਤੇ ਰਾਖ ਨੂੰ ਅਸੀਂ ਥੋੜ੍ਹੀ ਕਹਿ ਸਕਦੇ ਹਾਂ ਬਈ ਇਹ ਟਾਲੀ ਦੀ ਰਾਖ ਹੈ, ਕਹਿ ਸਕਦੇ ਕੋਈ ਚੰਦਨ ਦੀ ਰਾਖ ਹੈ ਜਾਂ ਕਿੱਕਰ ਬਬੂਲ ਦੀ ਰਾਖ ਹੈ। ਰਾਖ ਦਾ ਮਤਲਬ ਹੈ ਉਸਦਾ ਆਕਾਰ, ਉਸਦਾ ਪ੍ਰਕਾਰ, ਸਭ ਕੁਛ ਹੀ ਖਤਮ ਹੋ ਗਏ। ਹਉਮੈ ਗੁਰਮੁਖਾਂ ਨੇ ਸ਼ਬਦ ਦੀ ਕਮਾਈ ਸਦਕਾ, ਬਰਕਤ ਸਦਕਾ ਆਪਣੇ ਅੰਦਰੋਂ ਜਲਾ ਦਿੱਤੀ ਹੁੰਦੀ ਹੈ ਜੀ। ਹਾਂਜੀ,
ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ।
ਐਸੇ ਪੁਰਖਾਂ ਨੇ, ਗੁਰਮੁਖਾਂ ਨੇ ਹਉਮੈ ਨੂੰ ਸ਼ਬਦ ਅਭਿਆਸ ਦੁਆਰਾ ਸਾੜ ਦਿੱਤਾ, ਖਤਮ ਕਰ ਦਿੱਤਾ, ਅਤੇ ਨਿਰਮਾਣ ਹੋਣ ਕਰਕੇ, ਜਪ ਨਾਲ ਜੁੜੇ ਹੋਣ ਕਰਕੇ, ਜਪ ਦੀ ਬਰਕਤ ਸਦਕਾ ਐਸਾ ਗੁਰਮੁਖ ਪਰਮਾਤਮਾ ਨੂੰ ਵੀ ਚੰਗਾ ਲੱਗਣ ਲੱਗ। ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ, ਸੰਪ੍ਰਦਾਨ ਕਾਰਕ ਹੈ, ਜਿਸ ਪਰਮਾਤਮਾ ਦੇ ਬੋਲ ਸਦੀਵੀ ਹਨ, ਸੱਚੇ ਹਨ, ਪਤਾ ਕਿਉਂ ਸੱਚੇ ਹਨ? ਕਿਉਂਕਿ ਪਰਮਾਤਮਾ ਖੁਦ ਸੱਚ ਹੈ। ਸੱਚ ਵਿਆਪਕ ਸੱਤਾ, ਸੱਚ ਜਗਤ ਦਾ ਮੂਲ, ਇਸ ਲਈ ਉਸਦੇ ਆਖੇ ਹੋਏ ਬੋਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਨੇ ਉਹ ਸਦੀਵੀ ਸੱਚ ਹਨ, ਜਿਸ ਦੀ ਬਾਣੀ ਸੱਚੀ ਹੈ। ਹਾਂਜੀ,
ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਖਾਣੀ।
ਐਸੇ ਪੁਰਖ ਪਰਮਾਤਮਾ ਦੀ ਸਦਾ ਰਹਿਣ ਵਾਲੀ ਭਗਤੀ ਕਰਦੇ। ਸੱਚ ਦਾ ਮਤਲਬ ਸਦੀਵੀ ਸੱਤਾ ਵੀ, ਸਦਾ ਰਹਿਣ ਵਾਲੀ, ਸਦਾ ਰਹਿਣ ਵਾਲੇ ਪਰਮਾਤਮਾ ਦੀ ਇਬਾਦਤ ਕਰਦੇ ਨੇ। ਅਤੇ ਦਿਨ ਰਾਤ ਦਾ ਮਤਲਬ ਹੈ ਲਗਾਤਾਰ, ਕੰਟੀਨਿਊਸਲੀ, ਵਿਦਆਊਟ ਐਨੀ ਬ੍ਰੇਕ। ਐਸਾ ਨਹੀਂ ਹੈ ਕਿ ਘੰਟਾ ਦੋ ਘੰਟੇ ਜਪ ਲਿਆ ਅਤੇ ਫਿਰ ਛੱਡ ਦਿੱਤਾ, ਬਲਕਿ ਹਰ ਸਵਾਸ ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਧਿਆਨ ਉਸ ਪ੍ਰਭੂ ਦੇ ਸਿਮਰਨ ਵਿੱਚ ਹੀ ਰਹਿੰਦਾ, ਉਸ ਨਾਲ ਹੀ ਜੁੜੇ ਰਹਿੰਦੇ ਨੇ। ਬੜੇ ਮਹਾਂਬੋਲ ਨੇ, ਗੁਰਮੁਖ ਆਖ ਵਖਾਣੀ। ਫਿਰ ਉਹਨਾਂ ਗੁਰਮੁਖਾਂ ਦੁਆਰਾ ਪਰਮਾਤਮਾ ਦੀ ਮਹਿਮਾ ਮਨ ਵਿੱਚ ਵੀ ਵਸਾਈ ਹੋਈ ਅਤੇ ਆਖ ਕੇ ਦੂਜਿਆਂ ਨੂੰ ਵੀ ਦੱਸਦੇ ਨੇ ਵੀ ਕਰਤਾ ਪੁਰਖ ਨਾਲ ਜੁੜਨਾ। ਦੂਜਿਆਂ ਨੂੰ ਵੀ ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਉਹਨਾਂ ਨੂੰ ਸਮਝ ਆ ਗਈ, ਇਸ ਲਈ ਕਬੀਰ ਪੁਕਾਰ ਪੁਕਾਰ ਕੇ ਜਗਤ ਨੂੰ ਕਹਿੰਦੇ ਨੇ। ਸ੍ਰੀ ਨਾਮਦੇਵ ਜੀ ਪੁਕਾਰ ਪੁਕਾਰ ਕੇ ਕਹਿੰਦੇ ਨੇ, ਔਰ ਸ੍ਰੀ ਰਵਿਦਾਸ ਜੀ ਮਹਾਰਾਜ ਪੁਕਾਰ ਪੁਕਾਰ ਕੇ ਕਹਿੰਦੇ। ਉਹਨਾਂ ਨੇ ਜਗਤ ਨੂੰ ਵੀ ਆਖ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਨਾਮ ਬਿਨਾਂ ਬਾਕੀ ਸਾਰਾ ਕੁਛ ਕੂੜਾ ਇਕੱਠਾ ਕਰਨ ਬਰਾਬਰ। ਇਹ ਤੁਹਾਨੂੰ ਸੜਕਾਂ 'ਤੇ ਕੁਛ ਲੋਕ ਦਿਖ ਜਾਣਗੇ ਜਿਹੜੇ ਕੂੜਾ ਇਕੱਠਾ ਕਰਦੇ ਫਿਰਦੇ, ਕੋਈ ਮਾਣ ਸਨਮਾਨ ਨਹੀਂ। ਜੇ ਨਾਮ ਨਾਲੋਂ ਟੁੱਟ ਜਾਈਏ ਫਿਰ ਕੂੜਾ ਹੁੰਝਣ ਵਰਗੇ ਹੀ ਬਣ ਜਾਂਦੇ, ਫਿਰ ਸਾਨੂੰ ਮਾਣ ਸਨਮਾਨ ਪ੍ਰਾਪਤ ਨਹੀਂ ਹੋ ਸਕਦਾ। ਹਾਂਜੀ,
ਭਗਤਾਂ ਕੀ ਚਾਲ ਸੱਚੀ ਅਤ ਨਿਰਮਲ।
ਫਿਰ ਐਸੇ ਗੁਰਮੁਖਾਂ ਦੀ ਜੀਵਨ ਜੁਗਤ, ਉਹਨਾਂ ਦਾ ਚਾਲ ਚੱਲਣ ਕਹਿ ਲਈ, ਉਹਨਾਂ ਦੀ ਤਰਜ਼ੇ ਜ਼ਿੰਦਗੀ ਮਹਾਰਾਜ ਕਹਿੰਦੇ ਨੇ ਸੱਚ ਨਾਲ ਜੁੜੀ ਹੋਈ। ਮਜ਼ਾਲ ਹੈ ਕਿਧਰੇ ਅਸੱਤ, ਉਹਨਾਂ ਦੇ ਜੀਵਨ ਦੇ ਕਿਸੇ ਪਲ ਨੂੰ ਸੋ ਵੀ ਜਾਏ। ਭਗਤਾਂ ਕੀ ਚਾਲ ਸੱਚੀ ਅਤ ਨਿਰਮਲ। ਅਤ ਨਿਰਮਲ ਤੋਂ ਭਾਵ ਹੈ ਮੈਲ ਤਾਂ ਸੂ ਜਾਣੀ ਦੂਰ ਦੀ ਗੱਲ ਹੈ, ਕਦੀ ਕੋਈ ਮੈਲਾ ਵਿਚਾਰ ਵੀ ਉਹਨਾਂ ਦੇ ਹਿਰਦੇ ਨੂੰ ਨਹੀਂ ਸੁਣਦਾ। ਨਾ ਵੈਰ ਹੈ ਹਿਰਦੇ 'ਚ, ਨਾ ਬਦਲੇ ਦੀ ਭਾਵਨਾ ਹੈ ਹਿਰਦੇ 'ਚ, ਨਾ ਵਿਰੋਧ ਹੈ ਅਤੇ ਨਾ ਵਾਸਨਾ ਕ੍ਰੋਧ ਵਿੱਚ ਹੀ ਗਲਤਾਨ। ਉਹਨਾਂ ਦੀ ਜੀਵਨ ਜੁਗਤ ਮਹਾਨ ਪਵਿੱਤਰ ਹੋ ਜਾਂਦੀ ਹੈ। ਭਗਤਾਂ ਕੀ ਚਾਲ ਸੱਚੀ ਅਤ ਨਿਰਮਲ। ਹਾਂਜੀ,
ਨਾਮ ਸੱਚਾ ਮਨ ਪਾਇਆ,
ਕਿਉਂਕਿ ਉਹਨਾਂ ਦੇ ਹਿਰਦੇ 'ਚ ਸਦਾ ਰਹਿਣ ਵਾਲਾ ਪਰਮਾਤਮਾ ਦਾ ਨਾਮ, ਹੋਰ ਕੁਝ ਸਦਾ ਨਹੀਂ ਰਹਿੰਦਾ। ਭਾਵੇਂ ਵੱਡੇ ਵੱਡੇ ਕਿਲੇ ਕੋਈ ਬਣਾ ਲਏ, ਬਣਾਏ ਨੇ ਰਾਜਿਆਂ ਮਹਾਰਾਜਿਆਂ ਨੇ, ਸੈਨ ਸ਼ਾਹਾਂ ਨੇ, ਫਿਰ ਨਿਸ ਤੋਂ ਨਾਬੂਦ ਹੋ ਜਾਂਦੇ, ਖਾਕ ਦੋਜ਼ ਹੋ ਜਾਂਦੇ ਨੇ, ਪਰ ਕਰਤਾ ਪੁਰਖ ਦਾ ਨਾਮ ਸੱਚਾ ਹੈ। ਮਹਾਰਾਜ ਜੀ ਨੇ ਇੱਕ ਹੋਰ ਬੋਲ ਆਖਿਆ, ਨੌਵੇਂ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ, ਆਪ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਨਾਮ ਸਦੀਵੀ ਰਹਿਣ ਵਾਲਾ ਹੈ ਪਰਮਾਤਮਾ ਦਾ, ਅਤੇ ਨਾਮ ਨਾਲ ਜੁੜ ਕੇ ਸਾਧੂ ਵੀ ਸਦੀਵੀ ਹੋ ਜਾ। ਇਹ ਹੁਣ ਸਾਧੂ ਹੀ ਨੇ ਨਾ, ਕਬੀਰ ਰਵਿਦਾਸ ਸਦਨਾ ਭਗਤ ਧੰਨਾ ਜੀ, ਇਸ ਤਰ੍ਹਾਂ ਇਹ ਮਹਾਨ ਵਿਭੂਤੀਆਂ, ਭਗਤ ਪੀਪਾ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਪ੍ਰਤਾਪ ਰਾਏ ਚੌਹਾਨ ਸੀ, ਪਰ ਉਹਨਾਂ ਦੇ ਸਤਿਗੁਰੂ ਰਾਮਾਨੰਦ ਜੀ ਨੇ ਆਖਿਆ ਨਹੀਂ, ਇਤਨਾ ਵੱਡਾ ਨਾਮ ਨਹੀਂ ਰੱਖਣਾ, ਬਸ ਪੀਪਾ ਬਣ ਜਾਣਾ ਹੈ, ਵੱਜਦਾ ਰਹੋ ਸਾਰਿਆਂ ਨੂੰ ਸੁਣਾਉਂਦਾ ਰਹੇ ਅਤੇ ਇਸ ਤਰ੍ਹਾਂ ਭਰਿਆ ਵੀ ਰਹੇਗਾ। ਇਹਨਾਂ ਸਾਧੂਆਂ ਨਾਲੋਂ ਵੱਡਾ ਹੋਰ ਕਿਹੜਾ ਸਾਧੂ ਬਾਬਾ ਫਰੀਦ ਸਾਹਿਬ ਨੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਭੱਟ ਜੰਦ ਨੇ ਇਹ ਸਾਰੇ ਮਹਾਨ ਸਾਧੂ ਨੇ, ਇਹਨਾਂ ਦੀ ਗਿਣਤੀ ਬਹੁਤ ਹੈ, ਜਿਨ੍ਹਾਂ ਦਾ ਨਾਮ ਵੀ ਆਇਆ ਨਾ ਉਹਨਾਂ ਨੂੰ ਵੀ ਸਾਧੂ ਹੀ ਮੰਨਿਆ ਜਾਏ। ਜੈਸੇ ਮੈਂ ਅਰਜ਼ ਕਰਨਾ ਟੁੰਡੇ ਅਸ ਰਾਜੇ ਕੀ ਧੁਨੀ, ਜਿਸ ਅਸ ਰਾਜੇ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਸੰਸਾਰ ਸਜਦਾ ਕਰਦਾ ਹੈ, ਉਸਨੂੰ ਸਾਧੂ ਨਾ ਆਖੀਏ ਤਾਂ ਫਿਰ ਕੀ ਆਖੀਏ। ਐਸੇ ਪੁਰਖਾਂ ਦਾ ਜੀਵਨ ਅਤ ਨਿਰਮਲ ਹੋ ਜਾਂਦਾ ਹੈ ਅਤੇ ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਚੰਗਾ ਲੱਗਣ ਲੱਗ ਪੈਂਦਾ, ਪਾ ਜਾਂਦਾ ਹੈ ਜੀ। ਹਾਂਜੀ,
ਨਾਨਕ ਭਗਤ ਸੋਹੇ ਦਰ ਸੱਚਾ, ਜਿੰਨੀ ਸੱਚੋ ਸੱਚ ਕਮਾਇਆ।
ਐਸੇ ਭਗਤ ਜਨ, ਸੇਵਕ ਜਨ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਸੋਭਾ ਪਾਉਂਦੇ, ਵਡਿਆਈਆਂ ਪ੍ਰਾਪਤ ਕਰਦੇ ਨੇ, ਕਿਉਂਕਿ ਉਹਨਾਂ ਨੇ ਕੇਵਲ ਸੱਚ ਹੀ ਸੱਚ ਕਮਾਇਆ, ਨਾਮ ਹੀ ਜਪਿਆ ਹੈ, ਮਨ ਕਰਕੇ ਵੀ ਸੱਚ, ਕਰਮ ਕਰਕੇ ਵੀ ਸੱਚ, ਅਤੇ ਬਚਨਾਂ ਵਿੱਚ ਵੀ ਸੱਚ ਹੀ ਰਿਹਾ। ਮਿੱਥਿਆ ਨਾ ਹੀ ਰਸਨਾ ਪਰਸ਼, ਮਾਮੂਲੀ ਸਪਰਸ਼ ਵੀ ਅਸੱਤ ਦਾ ਨਹੀਂ ਹੋ ਸਕਿਆ। ਐਸੇ ਭਗਤ ਪਰਮਾਤਮਾ ਦੇ ਦਰ ਸੱਚੀ ਬਾਰਗਾਹ ਵਿੱਚ ਵਡਿਆਈਆਂ ਪਾਉਂਦੇ ਹਨ ਜੀ। ਹਾਂਜੀ,
ਹਰ ਭਗਤਾਂ ਕੀ ਜਾਤ ਪਤ ਹੈ, ਭਗਤ ਹਰ ਕੈ ਨਾਮ ਸਮਾਣੇ ਰਾਮ।
ਪਰਮਾਤਮਾ ਤੋਂ ਬਿਨਾਂ ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ, ਕਿਉਂਕਿ ਜਾਤ ਦਾ ਮਤਲਬ ਹੈ ਜਿੱਥੇ ਜੰਮਿਆ ਹੈ, ਜਿੱਥੇ ਜਾਇਆ ਗਿਆ, ਜਿੱਥੇ ਪੈਦਾ ਹੋਇਆ। ਜਿਸ ਮਾਂ ਦਾ ਜਾਇਆ ਹੈ, ਤਾਂ ਇਹ ਗੱਲ ਤਾਂ ਆਪਣੇ ਆਪ ਹੀ ਸਪਸ਼ਟ ਹੋ ਗਈ ਵੀ ਪਰਮਾਤਮਾ ਦੀ ਜਾਤ ਭਗਤ ਹਨ ਅਤੇ ਭਗਤਾਂ ਦੀ ਜਾਤ ਪਰਮਾਤਮਾ ਹੈ, ਨਾ ਹੋਰ ਕੋਈ ਜਾਤ ਨਾ ਕੋਈ ਪਤ। ਐਸੇ ਪੁਰਖਾਂ ਦਾ ਮਾਣ ਸਨਮਾਨ, ਜਾਤ ਪਤ, ਉਹ ਸਭ ਕੁਛ ਪਰਮਾਤਮਾ ਨੂੰ ਹੀ ਸਮਝਦੇ। ਪਰਮਾਤਮਾ ਨਾਲ ਜੁੜਨਾ ਹੀ ਉਹਨਾਂ ਦੇ ਜੀਵਨ ਦਾ ਪਰਮ ਲਕਸ਼ ਬਣ ਜਾਂਦਾ ਹੈ ਅਤੇ ਸਦਾ ਹੀ ਨਾਮ ਵਿੱਚ ਸਮਾਏ ਰਹਿੰਦੇ ਹਨ, ਲੀਨ ਰਹਿੰਦੇ ਹਨ ਜੀ। ਹਾਂਜੀ,
ਹਰ ਭਗਤ ਕਰਹਿ ਵਿੱਚੋਂ ਆਪ ਗਵਾਵਹਿ, ਜਿਨ ਗੁਣ ਅਵਗਣ ਪਛਾਣੇ ਰਾਮ।
ਦਿਨ ਰਾਤ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਹਨ, ਆਪਣਾ ਆਪਾ ਅੰਦਰੋਂ ਗਵਾ ਦਿੰਦੇ ਨੇ, ਖੋ ਦਿੰਦੇ ਨੇ, ਉਹਨਾਂ ਨੂੰ ਗੁਣਾਂ ਦੀ ਅਤੇ ਅਵਗੁਣਾਂ ਦੀ ਪਛਾਣ ਹੋ ਜਾਂਦੀ। ਇਹ ਬੜੀ ਵੱਡੀ ਮਹਾਨਤਾ ਹੋਵੇਗੀ। ਸਾਰੀ ਜ਼ਿੰਦਗੀ ਮਨੁੱਖ ਬੇਈਮਾਨੀ ਕਰਦਾ ਰਹਿੰਦਾ ਅਤੇ ਬੇਈਮਾਨੀ ਤੁਸੀਂ ਦੱਸੋ ਬਈ ਗੁਣ ਹੈ ਕਿ ਅਵਗੁਣ ਹੈ? ਰਿਸ਼ਵਤਖੋਰੀ ਹੈ, ਗੁਣ ਹੈ ਕਿ ਅਵਗੁਣ ਹੈ? ਦੂਜਿਆਂ ਨੂੰ ਛੋਟਾ ਦਿਖਾਉਣਾ, ਆਪ ਵੱਡੇ ਬਣ ਬਹਿਣਾ, ਗੁਣ ਹੈ ਕਿ ਅਵਗੁਣ ਹੈ? ਹੈ ਤੇ ਅਵਗੁਣ, ਪਰ ਸਾਰੀ ਜ਼ਿੰਦਗੀ ਸਮਝ ਨਹੀਂ ਆਈ ਕਿ ਇਹ ਅਵਗੁਣ ਹੈ। ਇਸ ਅਵਗੁਣ ਨੂੰ ਹੀ ਗੁਣ ਸਮਝ ਹੀ ਬੈਠਾ ਹੈ। ਦੂਜਿਆਂ ਦਾ ਸਾਜੋ ਸਮਾਨ ਚੁਰਾ ਲੈਣਾ, ਦੂਜਿਆਂ ਦਾ ਅਹਿਤ ਕਰਨਾ, ਹੈ ਤੇ ਅਵਗੁਣ ਹੈ ਪਰ ਇਸ ਨੂੰ ਹੀ ਗੁਣ ਸਮਝ ਹੀ ਬੈਠਾ ਹੈ। ਭਗਤਾਂ ਦੇ ਜੀਵਨ ਵਿੱਚ ਵਿਵੇਕਤਾ ਆ ਜਾਂਦੀ ਹੈ, ਵਿਵੇਕ ਬੁੱਧੀ ਹੁੰਦੀ ਹੈ, ਗੁਣ ਕੀ ਹੈ ਅਤੇ ਅਵਗੁਣ ਕੀ ਹੈ ਪਛਾਣ ਆ ਜਾ। ਸਿਮਰਨ ਸਦਕਾ ਪ੍ਰਭੂ ਇਨਾਇਤ ਸਦਕਾ।
ਗੁਣ ਔਗਣ ਪਛਾਣ ਹਰ ਨਾਮ ਵਖਾਣ, ਭੈ ਭਗਤ ਮਿੱਠੀ ਲਾਗੀ।
ਇਸ ਲਈ ਗੁਣਾਂ ਨੂੰ ਧਾਰਨ ਕਰ ਦਿੰਦੇ ਕਰ ਲੈਂਦੇ ਨੇ, ਅਵਗੁਣਾਂ ਨੂੰ ਤਿਆਗ ਦਿੰਦੇ। ਮਹਾਰਾਜ ਨੇ ਬਾਣੀ 'ਚ ਬਾਰ ਬਾਰ ਐਸੇ ਬੋਲ ਆਖੇ ਨੇ, ਜਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ। ਉਹ ਗੁਣਾਂ ਅਵਗੁਣਾਂ ਦੀ ਵਿਵੇਕ ਬੁੱਧੀ ਕਰਕੇ ਪਛਾਣ ਕਰ ਲੈਂਦੇ ਨੇ ਅਤੇ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਦੇ ਰਹਿੰਦੇ, ਨਾਮ ਜਪਦੇ ਰਹਿੰਦੇ ਨੇ, ਜਪਾਉਂਦੇ ਰਹਿੰਦੇ ਨੇ, ਵਡਿਆਈ ਕਰਦੇ ਨੇ ਪ੍ਰਭੂ ਦੀ ਭੈ ਭਾਵਨੀ ਵਿੱਚ ਹੋਣ ਕਰਕੇ ਉਹਨਾਂ ਨੂੰ ਪ੍ਰਭੂ ਦੀ ਇਬਾਦਤ ਮਿੱਠੀ ਲੱਗਦੀ ਹੈ।
ਅਨ ਦਿਨ ਭਗਤ ਕਰਹਿ ਦਿਨ ਰਾਤੀ ਘਰ ਹੀ ਮਹਿ ਬੈਰਾਗੀ।
ਉਹ ਪਰਮਾਤਮਾ ਦੀ ਇਬਾਦਤ ਸਦਕਾ ਹਰ ਵੇਲੇ ਦਿਨ ਰਾਤ ਇਬਾਦਤ ਵਿੱਚ ਜੁੜੇ ਰਹਿਣ ਕਰਕੇ ਉਹ ਕਾਰੋਬਾਰ ਕਰਦਿਆਂ ਹੋਇਆਂ ਵਿੱਚੇ ਗ੍ਰਸਤ ਉਦਾਸ ਰਹਾ ਹੈ। ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਜੈਸੇ ਜਲ ਮੈਂ ਕਮਲ ਨਿਰਾਲਮ, ਐਸੀ ਉਹਨਾਂ ਦੀ ਅਵਸਥਾ ਮਹਾਨ ਬੈਰਾਗ ਵਾਲੀ ਹੁੰਦੀ ਹੈ। ਭਾਵ ਘਰ ਬਾਰ ਨੂੰ, ਕਾਰੋਬਾਰ ਨੂੰ, ਸੰਸਾਰ ਨੂੰ ਤਿਆਗਦੇ ਨਹੀਂ, ਵਿੱਚੇ ਰਹਿੰਦਿਆਂ ਹੋਇਆਂ ਪ੍ਰਭੂ ਨਾਲ ਜੁੜੇ ਰਹਿੰਦੇ ਹਨ।
ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜੀਉ ਵੇਖੈ ਸਦਾ ਨਾਲੇ।
ਪਰਮਾਤਮਾ ਦੀ ਭਗਤੀ ਵਿੱਚ ਰਹਿਣ ਕਰਕੇ ਉਹਨਾਂ ਦਾ ਮਨ ਸਦਾ ਹੀ ਨਿਰਮਲ ਰਹਿੰਦਾ, ਕਦੀ ਕੋਈ ਮੈਲ ਨਹੀਂ ਛੁੰਦੀ, ਵਿਕਾਰ ਹੰਕਾਰ ਨਹੀਂ ਸੁਣਦਾ, ਤੇ ਸਦਾ ਹੀ ਪਰਮਾਤਮਾ ਦੀ ਭਗਤੀ ਦੀ ਬਰਕਤ ਸਦਕਾ ਹਰ ਜੀਉ ਵੇਖੈ ਸਦਾ ਨਾਲੇ। ਉਹ ਫਿਰ ਸਦਾ ਪਰਮਾਤਮਾ ਨੂੰ ਆਪਣੇ ਅੰਗ ਸੰਗ ਦੇਖਦੇ, ਨਾਲ ਦੇਖਣ ਦਾ ਸੁਭਾਗ ਮਿਲ ਜਾਂਦਾ ਹੈ।
ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਅਨ ਦਿਨ ਨਾਮ ਸੰਭਾਲੇ।
ਉਹ ਦਿਨ ਰਾਤ ਨਾਮ ਨਾਲ ਹੀ ਜੁੜੇ ਰਹਿੰਦੇ, ਇਸ ਬਰਕਤ ਸਦਕਾ ਪ੍ਰਭੂ ਦੇ ਦਰ ਤੇ ਸੁਰਖਰੂ ਹੋ ਜਾਂਦੇ ਨੇ। ਉਹਨਾਂ ਦੇ ਜੀਵਨ ਤੇ ਕੋਈ ਦਾਗ ਨਹੀਂ ਰਹਿ ਜਾਂਦਾ, ਕੋਈ ਕਰਮ ਬਕਾਇਆ ਨਹੀਂ ਰਹਿ ਜਾਂਦਾ। ਵੈਸੇ ਕਰਮ ਕਦੀ ਵੀ ਨਹੀਂ ਮਿਟਦੇ, ਨਾਮ ਦੀ ਬਰਕਤ ਸਦਕਾ ਹੀ ਮਿਟਦੇ ਹਨ।
ਮਨਮੁਖ ਭਗਤ ਕਰਹਿ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ।
ਇਹ ਮਨਮੁਖਾਂ ਦਾ ਜੀਵਨ, ਜੋ ਪਹਿਲੇ ਸਤਿਗੁਰੂ ਜੀ ਨੇ ਸਾਡੇ ਨਾਲ ਸਾਂਝਾ ਕੀਤਾ, ਗੁਰਮੁਖਾਂ ਦਾ ਜੀਵਨ। ਜੋ ਮੈਂ ਪਹਿਲੇ ਅਰਜ਼ ਕੀਤੀ ਸੀ, ਦੋ ਤਰ੍ਹਾਂ ਦੇ ਲੋਕ ਜੀਵਨ ਜੀਵਦੇ ਨੇ, ਦੋ ਤਰ੍ਹਾਂ ਦੀ ਜੀਵਨ ਸ਼ੈਲੀ, ਇੱਕ ਗੁਰਮੁਖਤਾਈ ਵਾਲੀ, ਇੱਕ ਮਨਮੁਖਤਾਈ ਵਾਲੀ। ਮਨਮੁਖਤਾਈ ਵਾਲੀ ਪਤਾ ਜੀਵਨ ਸ਼ੈਲੀ ਕੀ ਹੈ, ਉਹ ਆਪਣੇ ਮਨ ਦੇ ਕਲਪੇ ਹੋਏ ਕਰਮਾਂ ਨੂੰ ਹੀ ਭਗਤੀ ਸਮਝ ਲੈਣ। ਜਿਵੇਂ ਤੁਸੀਂ ਦੇਖਿਆ ਹੋਵੇਗਾ, ਛੋਟੇ ਛੋਟੇ ਬੱਚੇ ਬੱਚੀਆਂ ਖਿਲੌਣਿਆਂ ਨੂੰ ਹੀ ਸਭ ਕੁਝ ਸਮਝ ਲੈਂਦੇ। ਇਸ ਤਰ੍ਹਾਂ ਮਿੱਟੀ ਦਾ ਘਰ ਜਿਹਾ ਬਣਾ ਕੇ ਫਿਰ ਉਸਨੂੰ ਹੀ ਘਰ ਸਮਝ ਲੈਂਦੇ, ਪਰ ਸਿਆਣਾ ਮਨੁੱਖ ਇਸ ਤਰ੍ਹਾਂ ਨਹੀਂ ਕਰਦਾ। ਮਨਮੁੱਖ ਆਪਣੇ ਕਰਮ ਕਾਂਡਾਂ ਨੂੰ ਹੀ ਕਬਰਾਂ 'ਤੇ ਮੱਥਾ ਟੇਕੀ ਜਾ ਰਿਹਾ, ਜੰਡੀਆਂ ਨੂੰ ਮੱਥਾ ਟੇਕੀ ਜਾ ਰਿਹਾ, ਅਤੇ ਹੋਰ ਇਸ ਤਰ੍ਹਾਂ ਕਰਮ ਕਾਂਡਾਂ 'ਚ ਪਿਆ ਹੋਇਆ ਉਸ ਨੂੰ ਹੀ ਭਗਤੀ ਸਮਝੀ ਜਾਂਦਾ। ਪਰ ਇਸ ਨੂੰ ਕੌਣ ਦੱਸੇ? ਜਿਵੇਂ ਬਾਜ਼ਾਰ ਵਿੱਚ ਬੱਚਿਆਂ ਨੂੰ ਚੂਰਨ ਦੀਆਂ ਪੁੜੀਆਂ ਵਿੱਚ ਨਕਲੀ ਨੋਟ ਮਿਲਦੇ ਨਾ, ਅਸਲੀ ਉਸਨੂੰ ਹੀ ਸਮਝੀ ਜਾਂਦਾ। ਇਸ ਤਰ੍ਹਾਂ ਮਨਮੁੱਖ ਜਿਹੜਾ ਹੈ ਉਹ ਆਪਣੇ ਮਨ ਕਲਪਿਤ ਕਰਮਾਂ ਨੂੰ ਹੀ ਭਗਤੀ ਸਮਝੀ ਜਾਂਦਾ। ਪਰ ਕੌਣ ਦੱਸੇ? ਜੇ ਮੋਹਰ ਨਾ ਹੋਵੇ ਸਰਕਾਰੀ, ਫਿਰ ਉਹ ਕਰੰਸੀ ਥੋੜ੍ਹੀ ਹੋਏਗੀ, ਫੇਕ ਕਰੰਸੀ ਹੈ। ਜੇ ਗੁਰੂ ਨਾਲ ਨਹੀਂ ਜੁੜਿਆ ਤੇ ਗੁਰੂ ਨਾਲ ਜੁੜਨ ਤੋਂ ਬਿਨਾਂ ਤੇ ਭਗਤੀ ਹੋ ਹੀ ਨਹੀਂ ਸਕਦੀ। ਹਾਂਜੀ।
ਹਉਮੈ ਮਾਇਆ ਰੋਗ ਵਿਆਪੇ, ਮਰ ਜਨਮਹਿ ਦੁੱਖ ਹੋਈ ਰਾਮ।
ਹਉਮੈ ਵਿੱਚ ਅਗਿਆਨਤਾ ਦੇ ਰੋਗ ਵਿੱਚ ਗ੍ਰਸਿਆ ਰਹਿੰਦਾ ਹੈ, ਵਾਰ ਵਾਰ ਜੰਮਣ ਮਰਨ ਦਾ ਵੱਡਾ ਦੁੱਖ ਸਹਿੰਦਾ ਰਹਿੰਦਾ ਹੈ।
ਮਰ ਜਨਮਹਿ ਦੁੱਖ ਹੋਈ, ਦੂਜੇ ਪਾਏ ਪਰਜ ਵਿਗੋਈ।
ਵਾਰ ਵਾਰ ਜੰਮਦਾ ਮਰਦਾ ਰਹਿੰਦਾ ਹੈ ਮਨਮੁੱਖ, ਦੁੱਖ ਸਹਿੰਦਾ ਰਹਿੰਦਾ ਹੈ, ਤੇ ਇੱਕ ਅੱਧੇ ਦੀ ਗੱਲ ਨਹੀਂ ਹੈ। ਪਰਜ ਦਾ ਮਤਲਬ ਹੈ ਸਾਰੀ ਪਰਜਾ, ਸਾਰਾ ਸੰਸਾਰ। ਨਾਨਕ ਮਨਮੁੱਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਸਾਰਾ ਸੰਸਾਰ ਹੀ ਮਨਮੁੱਖਪਣੇ ਕਰਕੇ ਜੰਮਣ ਮਰਨ ਦਾ ਦੁੱਖ ਸਹਿੰਦਾ ਹੈ।
ਵੇਨ ਗੁਰ ਤਤ ਨਾ ਜਾਣਿਆ,
ਤੇ ਗੁਰੂ ਵਾਲਾ ਨਾ ਬਣਨ ਕਰਕੇ ਅਸਲੀਅਤ ਦੀ ਸਮਝ ਨਹੀਂ ਆਉਂਦੀ। ਬਈ ਤਤ ਹੈ ਕੀ ਹੈ, ਅਸਲੀਅਤ ਕੀ ਹੈ? ਅਸਲੀਅਤ ਹੋਰਨਾਂ ਦੀ ਭਗਤੀ ਨਹੀਂ ਹੈ, ਮਨੋਕਲਪਿਤ ਕਰਮ ਕਾਂਡ ਨਹੀਂ ਹੈ, ਅਸਲੀਅਤ ਗੁਰੂ ਨਾਲ ਜੁੜ ਕੇ ਭਗਤੀ ਹੁੰਦੀ ਹੈ।
ਭਗਤ ਵਿਹੂਣਾ ਸਭ ਜਗ ਭਰਮਿਆ, ਅੰਤ ਗਿਆ ਪਛਤਾਨਿਆ।
ਸਾਰਾ ਜਗਤ ਹੀ ਗੁਰੂ ਤੋਂ ਬਿਨਾਂ ਭਗਤੀ ਤੋਂ ਵਿਹੂਣਾ, ਬਾਰ ਬਾਰ ਭਟਕਣਾ ਵਿੱਚ ਪਿਆ ਹੋਇਆ ਹੈ ਤੇ ਅੰਤ ਵੇਲੇ ਇੱਥੋਂ ਸੰਸਾਰ ਤੋਂ ਪਛਤਾਉਂਦਾ ਹੋਇਆ ਹੱਥ ਮਲਦਾ ਹੋਇਆ ਜਗਿਆ ਹੈ।
ਕੋਟ ਮੱਧੇ ਕਹਿਣਾ ਪਛਾਣਿਆ, ਹਰ ਨਾਮਾ ਸੱਚ ਸੋਈ।
ਕਰੋੜਾਂ ਚੋਂ ਸਾਹਿਬ ਕਹਿੰਦੇ ਨੇ ਕਿਸੇ ਨੂੰ ਇਹ ਸਮਝ ਆਈ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚ ਹੈ ਤੇ ਉਸ ਨਾਲ ਹੀ ਜੁੜਨਾ ਹੈ।
ਨਾਨਕ ਨਾਮ ਮਿਲੈ ਵਡਿਆਈ, ਦੂਜੇ ਭਾਏ ਪਤ ਖੋਈ।
ਕੌਣ ਦੱਸੇ ਮਨ ਦੇ ਪਿੱਛੇ ਚੱਲਣ ਵਾਲਿਆ, ਵਡਿਆਈ ਨਾਮ ਨਾਲ ਜੁੜ ਕੇ ਹੀ ਮਿਲਦੀ ਹੈ। ਨਾਮ ਪ੍ਰਾਪਤ ਹੋਵੇ ਤਾਂ ਹੀ ਵਡਿਆਈ ਪ੍ਰਾਪਤ ਹੁੰਦੀ ਹੈ ਤੇ ਦੂਜੇ ਪਾਸੇ ਦੂਜੀ ਭਾਵਨਾ ਚ ਪਰਮਾਤਮਾ ਤੋਂ ਬਿਨਾਂ ਆਪਣੀ ਇੱਜ਼ਤ ਆਪ ਗਵਾਉਣ ਵਾਲੀ ਗੱਲ ਹੈ।
ਭਗਤਾਂ ਕੈ ਘਰ ਕਾਰਜ ਸਾਚਾ, ਹਰ ਗੁਣ ਸਦਾ ਵਖਾਣੇ ਰਾਮ।
ਗੁਰਮੁਖਾਂ ਦੇ ਹਿਰਦੇ ਰੂਪੀ ਘਰ ਵਿੱਚ ਇਹ ਸੱਚਾ ਆਹਰ ਚੱਲਦਾ ਰਹਿੰਦਾ, ਇਹ ਸੱਚਾ ਕਾਰਜ ਚੱਲਦਾ ਰਹਿੰਦਾ, ਸਦਾ ਪਰਮਾਤਮਾ ਦੇ ਗੁਣ ਗਾਉਣੇ ਤੇ ਜਗਤ ਨਾਲ ਵੀ ਸਾਂਝੇ ਕਰਨੇ। ਹਾਂਜੀ,
ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਨੇ।
ਪਰਮਾਤਮਾ ਨੇ ਉਹਨਾਂ ਨੂੰ ਆਪਣੀ ਭਗਤੀ ਦਾ ਬੇਸ਼ਕੀਮਤੀ ਖਜ਼ਾਨਾ ਨਿਧਾਨ ਆਪ ਹੀ ਦਿੱਤਾ ਹੈ ਤੇ ਉਹ ਕਾਲ ਦਾ ਕੰਡਾ ਉਹਨਾਂ ਨੂੰ ਨਹੀਂ ਚੁੱਭਦਾ, ਉਹ ਖਤਮ ਕਰ ਦਿੰਦੇ ਨੇ। ਪਰਮਾਤਮਾ ਵਿੱਚ ਕਾਲ ਕੰਟਕ ਮਾਰ ਕਿਤਨੇ ਮਹਾਬੋਲ ਨੇ ਸਾਹਿਬ ਜੀ ਦੇ, ਸਮਾ ਗਏ ਨੇ ਪਰਮਾਤਮਾ ਵਿੱਚ। ਸਤ ਸੰਗਤ ਜੇ ਕੰਡਾ ਮਾਮੂਲੀ ਜਿਹਾ ਵੀ ਪੈਰ 'ਚ ਚੁੱਭਿਆ ਹੋਵੇ ਨਾ ਤੇ ਭਾਵੇਂ ਮਖਮਲੀ ਫਰਸ਼ 'ਤੇ ਚਲੋ, ਬੰਦਾ ਲੰਗੜਾ ਕੇ ਹੀ ਚੱਲੇਗਾ, ਸਿੱਧਾ ਚਾਲ ਸਿੱਧੀ ਨਹੀਂ ਹੋ ਸਕਦੀ। ਭਾਈ ਗੁਰਦਾਸ ਜੀ ਦੇ ਵੀ ਬੋਲ ਨੇ, ਕਹਿੰਦੇ ਸਭਨਾ ਚਾਲ ਸੁਹਾਵਣੀ, ਲੰਗੜੀ ਲੰਗੜਾਵੇ ਕੀ ਕਰੇ ਵਿਚਾਰੀ। ਭਾਵੇਂ ਜਿਤਨਾ ਮਰਜ਼ੀ ਸਹੀ ਚੱਲਣ ਦਾ ਯਤਨ ਕਰੇ, ਕੰਡਾ ਸਹੀ ਨਹੀਂ ਚੱਲਣ ਦਿੰਦਾ। ਮਨਮੁੱਖ ਬੰਦਾ ਕਿੰਨਾ ਹੀ ਆਪਣੇ ਆਪ ਨੂੰ ਮਹਾਨ ਸਮਝੇ, ਮਹਾਨ ਬਣਨ ਦਾ ਯਤਨ ਕਰੇ, ਉਹ ਬਣ ਨਹੀਂ ਸਕਦਾ। ਗੁਰਮੁਖ ਹੀ ਇਸ ਕਾਲ ਦੇ ਕੰਡੇ ਤੋਂ ਅਕਾਲ ਪੁਰਖ ਨਾਲ ਜੁੜ ਕੇ ਉੱਤੇ ਹੁੰਦਾ ਹੈ।
ਕਾਲ ਕੰਟਕ ਮਾਰ ਸਮਾਣੇ, ਹਰ ਮਨ ਭਾਣੇ, ਨਾਮ ਨਿਧਾਨ ਸੱਚ ਪਾਇਆ।
ਉਹ ਕਾਲ ਦਾ ਕੰਡਾ ਖਤਮ ਕਰਕੇ, ਚੂਰ ਕਰਕੇ, ਨਾਮ ਦੀ ਬਰਕਤ ਸਦਕਾ ਪ੍ਰਭੂ ਵਿੱਚ ਲੀਨ ਹੋ ਜਾਂਦੇ ਨੇ। ਉਹਨਾਂ ਨੂੰ ਪਰਮਾਤਮਾ ਹੀ ਚੰਗਾ ਲੱਗਦਾ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਪਰਮਾਤਮਾ 'ਚ ਹੀ ਲੀਨ ਹੋ ਜਾਂਦੇ ਹਨ।
ਨਾਮ ਨਿਧਾਨ ਮਨ ਸੱਚ ਪਾਇਆ,
ਉਹਨਾਂ ਨੂੰ ਨਾਮ ਦਾ ਖਜ਼ਾਨਾ ਜੋ ਸਦੀਵੀ ਹੈ ਉਹ ਪ੍ਰਾਪਤ ਹੋਇਆ ਹੁੰਦਾ ਹੈ।
ਸਦਾ ਅਖੁੱਟ ਕਦੇ ਨਾ ਨਿਖੁੱਟੈ, ਹਰ ਦੀਆ ਸਹਿਜ ਸੁਭਾਇਆ।
ਪਰਮਾਤਮਾ ਨੇ ਉਹਨਾਂ ਦੀ ਝੋਲੀ 'ਚ ਉੱਚੀ ਆਤਮਕ ਅਵਡੋਲ ਅਵਸਥਾ ਸਦਕਾ ਉਹ ਮਹਾਨ ਨਾਮ ਦਾ ਖਜ਼ਾਨਾ ਪਾ ਦਿੱਤਾ ਹੈ ਜਿਹੜਾ ਕਦੀ ਮੁੱਕਦਾ ਨਹੀਂ। ਖਾਵੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਗੁਰੂ ਨੇ ਮਹਿਮਾ ਦਾ ਖਜ਼ਾਨਾ ਉਹਨਾਂ ਦੀ ਝੋਲੀ 'ਚ ਪਾਇਆ, ਭਗਤੀ ਦਾ ਖਜ਼ਾਨਾ ਉਹਨਾਂ ਦੀ ਝੋਲੀ 'ਚ ਪਾਇਆ। ਇਹ ਜਿਹੜੇ ਸਾਡੇ ਇਤਿਹਾਸਕ ਦਿਹਾੜੇ ਨੇ ਨਾ, ਇਹਨਾਂ ਦੁਆਰਾ ਵੀ ਭਗਤੀ ਦਾ ਖਜ਼ਾਨਾ ਹੀ ਝੋਲੀ ਵਿੱਚ ਪੈਂਦਾ। ਆਪਣੇ ਮਹਾਨ ਸੂਰਬੀਰਾਂ ਦਾ ਇਤਿਹਾਸ ਸਮਝ ਵਿੱਚ ਆਉਂਦਾ, ਬੜੀ ਪ੍ਰਸੰਨਤਾ ਦੀ ਗੱਲ ਹੈ। ਸਤਿਗੁਰੂ ਨੇ ਜੋ ਸਾਨੂੰ ਹੋਲਾ ਮਹੱਲਾ ਬਖਸ਼ਿਆ ਹੈ, ਉਹ ਦੁਨਿਆਵੀ ਖੇਡ ਨੂੰ ਤਿਆਗ ਕੇ ਰੱਬੀ ਖੇਡ ਨਾਲ ਜੁੜਨ ਦਾ ਵਡਭਾਗ ਬਖਸ਼ਿਆ ਹੈ। ਇਹ 10 ਤਰੀਕ ਤੋਂ ਲੈ ਕੇ 13 ਤਰੀਕ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਮਲ ਅਤੇ ਪਿਆਰ ਭਰੇ ਸਹਿਯੋਗ ਸਦਕਾ ਕਰੋੜਾਂ ਹਿਰਦੇ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਤੜਪ ਰੱਖਦੇ। ਰਸਤਿਆਂ ਵਿੱਚ ਲੰਗਰ ਹੋਏ ਨੇ, ਸੰਗਤਾਂ ਨੇ ਲਾਏ ਹੋਏ, ਲੰਘਦੇ ਜਾਂਦੇ ਨੇ, ਗੁਰੂ ਨੂੰ ਗਾਉਂਦੇ ਜਾਂਦੇ ਨੇ। ਇਹ ਵਡਿਆਈਆਂ ਦਾ ਖਜ਼ਾਨਾ ਝੋਲੀ 'ਚ ਪੈ ਰਿਹਾ। ਸ਼੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਸ਼੍ਰੀ ਪਾਉਂਟਾ ਸਾਹਿਬ ਅਤੇ ਹੋਰ ਵੀ ਅਸਥਾਨ ਨੇ ਜਿੱਥੇ ਸਾਡੇ ਇਤਿਹਾਸਕ ਦਿਹਾੜੇ ਮਨਾਏ ਜਾਂਦੇ। ਹੋਲਾ ਮਹੱਲਾ ਮਹਾਰਾਜ ਜੀ ਦਾ ਸ੍ਰੀ ਕੇਸਗੜ੍ਹ ਸਾਹਿਬ, ਪਾਉਂਟਾ ਸਾਹਿਬ, ਹਜ਼ੂਰ ਸਾਹਿਬ, ਸੰਗਤਾਂ ਦੀ ਇਤਨੀ ਗਹਿਮਾ ਗਹਿਮੀ ਹੁਣ ਤੋਂ ਹੀ ਬਣੀ ਹੈ ਕਿ ਮੱਥਾ ਟੇਕਦਿਆਂ ਸਮਾਂ ਲੱਗ ਜਾਂਦਾ। ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ, ਮੈਂ ਰਹਿਮਤ ਹੈ। ਫਿਰ ਹੋਰ ਵੀ ਖੁਸ਼ੀ ਦੀ ਗੱਲ ਹੈ, ਸਾਡਾ ਨਵਾਂ ਸਾਲ ਚੇਤਰ ਦੇ ਪਹਿਲੇ ਆਰੰਭਤਾ ਵਾਲੇ ਦਿਨ ਆਰੰਭ ਹੁੰਦਾ, ਆਪ ਨੂੰ ਪਤਾ ਹੀ ਹੋਵੇਗਾ। ਇਸ ਵਾਰੀ 14 ਮਾਰਚ ਨੂੰ ਸੰਗਰਾਂਦ ਹੈ, ਨਾਨਕ ਸਾਹਿਬ ਸੰਮਤ 549 ਪ੍ਰਾਰੰਭ ਹੋਵੇਗਾ ਅਤੇ 13 ਦੀ ਰਾਤ ਐਸੇ ਮੰਜੀ ਸਾਹਿਬ ਸਾਰੀ ਰਾਤ ਜਿਹੜਾ ਨਾ ਕੀਰਤਨ ਸਮਾਗਮ ਸਜਾਏ ਜਾਣਗੇ, ਰਹਿਣ ਸਵਾਈ ਕੀਰਤਨ ਹੋਵੇ। ਮਹਾਨ ਕੀਰਤਨੀਏ ਜਿਹੜੇ ਸਨਮਾਨਯੋਗ ਸਿਰਮੌਰ ਕੀਰਤਨੀਏ ਮੰਨੇ ਜਾਂਦੇ ਨੇ, ਉਹ ਵੀ ਮਨ ਵਿੱਚ ਤਰਸਦੇ ਨੇ ਵੀ ਇਹਨਾਂ ਸਮਾਗਮਾਂ ਵਿੱਚ ਸਾਨੂੰ ਹਾਜ਼ਰੀ ਮਿਲ ਜਾਏ। ਸੰਗਤਾਂ ਹੁਮ ਹੁਮਾ ਕੇ ਪਹੁੰਚਦੀਆਂ ਨੇ, ਆਪ ਸਾਰਿਆਂ ਨੇ ਵੀ ਇਹਨਾਂ ਬਰਕਤਾਂ ਨੂੰ ਝੋਲੀ 'ਚ ਪਵਾਉਣਾ, ਨਾਮ ਦਾ ਖਜ਼ਾਨਾ ਝੋਲੀ 'ਚ ਪਵਾ ਕੇ ਆਪਣੇ ਜੀਵਨ ਨੂੰ ਉੱਚਾ ਕਰਨਾ ਹੈ।
ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੈ ਸ਼ਬਦ ਸੁਹਾਇਆ।
ਉਹਨਾਂ ਦਾ ਜੀਵਨ ਵੀ ਸੁਹਾਵਣਾ ਹੋ ਜਾਂਦਾ। ਵੱਡਿਆਂ ਭਾਗਾਂ ਵਾਲੇ ਹੁੰਦੇ ਨੇ ਤੇ ਉਹਨਾਂ ਵਰਗਾ ਉੱਚਾ ਕੋਈ ਨਹੀਂ ਹੁੰਦਾ, ਤੇ ਉਹ ਵਕਤੀ ਤੌਰ ਤੇ ਉੱਚੇ ਨਹੀਂ ਆਉਂਦੇ, ਉਹ ਸਦਾ ਹੀ ਉਚਾਈ ਬੁਲੰਦੀ ਉਹਨਾਂ ਦੀ ਬਣੀ ਰਹਿੰਦੀ। ਜੈਸੇ ਕਬੀਰ, ਨਾਮਦੇਵ, ਪ੍ਰਹਿਲਾਦ, ਤ੍ਰਿਲੋਚਨ ਜੀ, ਤਰੂ ਜੀ ਤੇ ਹੋਰ ਇਸ ਤਰ੍ਹਾਂ ਦੇ ਭਗਤ, ਉਹ ਕੋਈ ਵਕਤੀ ਉੱਚੇ ਨਹੀਂ ਹੈਗੇ, ਸਦੀਵੀ ਉੱਚੇ ਹਨ, ਸਦਾ ਹੀ ਉੱਚੇ ਹਨ, ਸਦਾ ਹੀ ਉਹਨਾਂ ਦੀਆਂ ਪਦਵੀਆਂ ਅਟਲ ਨੇ। ਨਾਮ ਨਾਲ ਜੁੜੇ ਰਹਿਣ ਕਰਕੇ ਉਹਨਾਂ ਨੂੰ ਬਰਕਤਾਂ ਵਡਿਆਈਆਂ ਝੋਲੀ 'ਚ ਪਾ ਕੇ ਪ੍ਰਭੂ ਨਿਵਾਜੀ ਰੱਖਦਾ ਹੈ ਤੇ ਸਦਾ ਹੀ ਸੋਭਾ ਬਣੀ ਰਹਿੰਦੀ ਹੈ ਗੁਰੂ ਸ਼ਬਦ ਦੀ ਬਰਕਤ ਸਦਕਾ।
ਨਾਨਕ ਆਪੇ ਬਖਸ ਮਿਲਾਏ, ਜੁਗ ਜੁਗ ਸੋਭਾ ਪਾਇਆ।
ਇੱਥੋਂ ਹੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਰੰਭ ਕੀਤਾ ਸੀ ਕਿ ਹਰ ਜੀਓ ਰੱਖੇ ਜੁਗ ਜੁਗ ਰੱਖਦਾ ਆਇਆ, ਤੇ ਇੱਥੇ ਹੀ ਮਹਾਰਾਜ ਸਮਾਪਤ ਕਰ ਰਹੇ ਨੇ, ਫੁਰਮਾਨ ਕਰਦੇ ਨੇ, ਕਹਿੰਦੇ ਨਾਨਕ ਆਪੇ ਬਖਸ ਮਿਲਾਏ। ਪਰਮਾਤਮਾ ਐਸੇ ਗੁਰਮੁਖਾਂ ਨੂੰ, ਭਗਤ ਜਨਾਂ ਨੂੰ ਆਪਣੀ ਬਖਸ਼ ਸਦਕਾ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਤੇ ਜੁਗ ਜੁਗ ਸੋਭਾ ਪਾਇਆ, ਉਹਨਾਂ ਦੀ ਵਡਿਆਈ ਸਦੀਵੀ ਬਣ ਜਾਂਦੀ। ਇਤਨੇ ਬਚਨ ਇਸ ਵੇਲੇ ਪ੍ਰਵਾਨ ਕਰਨਾ, ਬਾਰੰਬਾਰ ਸਾਰੇ ਪ੍ਰਬੰਧ ਦਾ, ਸਮੂਹ ਸੰਗਤਾਂ ਦਾ, ਦਾਸ ਹਾਰਦਿਕ ਤੌਰ 'ਤੇ ਮਸ਼ਕੂਰ ਅਤੇ ਮਮਨੂਨ ਹੈ ਜਿਨ੍ਹਾਂ ਨੇ ਨਿਵਾਜਿਆ ਹੈ। ਮਾਨਣੀਏ ਸਿੰਘ ਸਾਹਿਬ ਜੀ ਦਾਸ ਸ਼ੁਕਰਗੁਜ਼ਾਰ ਹੈ, ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਸਾਹਿਬ ਜੀ ਦੇ, ਪਵਿੱਤਰ ਸ੍ਰੀ ਚਰਨ ਕਮਲਾਂ ਦਾ ਜਿਨ੍ਹਾਂ ਦੇ ਚਰਨ ਕਮਲਾਂ ਦੀ ਖਾਕ ਮਨ ਦੇ ਅਨੰਤ ਸੋਗ ਅਤੇ ਤਨ ਦੇ ਅਨੰਤ ਰੋਗ ਮੁਕਾ ਦਿੰਦੀ ਹੈ। ਇਸ ਵਰਗਾ ਕੋਈ ਹੋਰ ਦਾਰੂ ਵੀ ਹੈ ਨਹੀਂ। ਗੁਰੂ ਰਾਮਦਾਸ ਜੀ ਦੇ ਸ੍ਰੀ ਚਰਨ ਕਮਲਾਂ ਦਾ ਸ਼ੁਕਰਾਨਾ ਹੈ, ਸਾਹਿਬ ਮਿਹਰ ਕਰ ਦੇਣ। ਬਾਕੀ ਕੱਲ ਤੱਕ ਹਾਜ਼ਰੀ ਦਾਸ ਨੂੰ ਪ੍ਰਾਪਤ ਹੋਈ ਹੈ, ਵਡਭਾਗਾ ਸਮਝਦਾ ਹਾਂ। ਭਾਵੇਂ ਜੇ ਸਫ਼ਰ ਕਰਨਾ ਔਖਾ ਹੈ, ਸਿਹਤ ਪੂਰੀ ਠੀਕ ਨਹੀਂ ਹੈ, ਪਰ ਗੁਰੂ ਰਾਮਦਾਸ ਮਹਾਰਾਜ ਆਪ ਹੀ ਕਲਾ ਵਰਤਾ ਰਹੇ, ਉਹਨਾਂ ਦੀ ਕਲਾ ਸਦਕਾ ਹੀ ਆਪ ਜੀਆਂ ਦੇ ਚਰਨ ਪਰਸਣ ਦਾ ਸੁਭਾਗ ਪ੍ਰਾਪਤ ਹੋਇਆ। ਆਓ ਰਲ ਕੇ ਇਹਨਾਂ ਦੋ ਪੰਕਤੀਆਂ ਨੂੰ ਸਾਰੇ ਪੜ੍ਹੀਏ, ਫਿਰ ਅਰਦਾਸ ਹੋਵੇਗੀ। ਹਾਂਜੀ।
ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੈ ਸ਼ਬਦ ਸੁਹਾਇਆ।
ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।